ਜੇ ਬਾਣੀ ਨੂੰ ਨਾਲ ਰੱਖਦਾ ਹੈ ਤਾਂ ਰੋਜ਼ ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰਦਾ, ਕਿਉਂਕਿ ਇਹ ਵਿਚਾਰ ਆਈ ਜਾਂਦੀ ਹੈ, ਇਰਾਦਾ ਬਣੀ ਜਾਂਦਾ। ਸੋ ਨਾਮ ਜਿਹੜਾ ਹੈ ਇਹ ਮੈਲ ਦੂਰ ਕਰਦਾ, ਮਨ ਦੇ ਅੰਦਰ ਪ੍ਰਕਾਸ਼ ਆਉਂਦਾ। ਜਦੋਂ ਗੁਰਮੁਖ ਦੀ ਸੇਵਾ ਕਰਦਾ ਉਸ ਵੇਲੇ ਫਿਰ ਜਿਹੜੀ ਹਉਮੈ ਆਦਮੀ ਦੇ ਅੰਦਰ ਹੈ ਇਹ ਨਿੱਜ ਹਉਮੈ ਟੁੱਟਦੀ ਹੈ ਉੱਥੇ ਸੇਵਾ ਕਰਕੇ, ਤੇ ਇਹਦੇ ਨਾਲ ਫਿਰ ਆਪਾਂ ਨਰੋਆ ਹੁੰਦਾ। ਬਾਣੀ ਨਾਮ ਦੀ ਕੀਮਤ ਦੱਸ ਕੇ ਚੌ ਪੈਦਾ ਕਰਦੀ ਹੈ ਸਾਧ ਸਿੰਘ, ਕਿਉਂਕਿ ਬਾਣੀ ਵਾਰ ਵਾਰ ਸਾਨੂੰ ਦੱਸਦੀ ਹੈ।
ਇੱਛਾ ਹੋਣ ਸਭੇ ਤੇਰੀਆਂ
ਸਿਮਰਨ ਪੂਰਨ ਆਸ਼ਾ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿਤ, ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸੁਰਾਵਸ, ਰੁਚੀ ਜਾਗਦੀ ਆਦਮੀ ਦੀ। ਸੋ ਬਾਣੀ ਨਾਮ ਵੱਲ ਪ੍ਰੇਰਨਾ ਕਰਦੀ ਹੈ, ਦੱਸਦੀ ਹੈ ਸਾਈ ਨਾਮ ਅਮੋਲ ਕੀ ਮਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸ ਨਾਨਕ ਹਰ ਰੰਗ ਮਾਰ। ਵਾਰ ਵਾਰ ਸਾਨੂੰ ਦੱਸਦੀ ਹੈ ਕਿ ਨਾਮ ਦਾ ਧਨ ਤੇਰੇ ਨਾਲ ਜਾਣਾ ਹੈ, ਬਾਕੀ ਜਿੰਨਾ ਹੈ ਉਹ ਸਾਰਾ ਜੰਦੂਤ ਲੁੱਟ ਲੈਂਦੇ ਨੇ ਰਾਹ ਵਿੱਚ। ਸੋ ਜਿਹਦੇ ਕੋਲ ਨਾਮ ਦਾ ਧਨ ਹੈ ਉਹਨੂੰ ਇੱਥੇ ਵੀ ਸਾਰੇ ਸਤਿਕਾਰ ਦੀ ਨਿਗਾਹ ਨਾਲ ਦੇਖਦੇ ਹਾਂ, ਅਤੇ ਜਦੋਂ ਦਰਗਾਹ ਜਾਂਦਾ ਉੱਥੇ ਵੀ ਸਤਿਕਾਰ ਹੁੰਦਾ ਉਸ ਦਾ। ਰੇਰੇ ਦਰਗੇ ਕਹੇ ਨਾ ਕਹੋ, ਆਓ ਬੈਠ ਆਦਰ ਸਭ ਦੇ, ਬੜੀ ਬਾਤ ਹੈ ਜੇ ਆਦਰ ਮਿਲ ਜਾਵੇ ਉੱਥੇ ਜਾ ਕੇ ਕਹਿਣ ਜੀ ਆਓ ਜੀ ਬੈਠੋ ਜੀ, ਧੰਨ ਹੈ ਤੁਸੀਂ ਤਾਂ ਬਹੁਤ ਚੰਗਾ ਕੰਮ ਕਰਕੇ ਆਇਆ। ਫਿਰ ਤਾਂ ਫਿਕਰ ਲੈ ਗਏ, ਡਰ ਲੈ ਗਿਆ ਸਾਰੇ, ਕਿਉਂਕਿ ਉਹੀ ਡਰ ਆਦਮੀ ਨੂੰ ਮਾਰ ਰਿਹਾ, ਕਿੱਥੇ ਭੇਜ ਦੇਵੇ ਵਾਹਿਗੁਰੂ, ਕੋਈ ਪਤਾ ਨਹੀਂ। ਸਾਧ ਸਿੰਘ ਜੀ ਜਿਹਦੇ ਪੱਲੇ ਨਾਮ ਹੈ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਤਾਜ਼ਾ ਮਮਾਨ ਲਿਓ ਮਨ ਬੋਲ, ਰਾਮ ਨਾਮ ਹਿਰਦੇ ਮੈਂ ਤੋ ਲਾਦ ਖੇ ਬਸੰਤਾ ਸੰਚਾਲ, ਖਬਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹੇ ਸਭ ਕੋਈ, ਮੁੱਖ ਉਜਲ ਹਰ ਦਰਗੇ ਸ, ਮੁੱਖ ਉਜਲਾ ਹੋ ਜਾਂਦਾ ਦਰਗਾਹ 'ਚ। ਪਰ ਮਹਾਰਾਜ ਕਹਿੰਦੇ ਇੰਨੀਆਂ ਗੱਲਾਂ ਸੁਣਨ ਤੋਂ ਬਾਅਦ ਵੀ ਸੰਸਾਰ ਨੂੰ ਸੁਰਤ ਨਹੀਂ ਆਉਂਦੀ, ਬੇਸੁਰਤ ਹੋਇਆ ਪਿਆ, ਕਿਉਂਕਿ ਈਗੋ ਦੀ ਸੁਰਤ ਵਿੱਚ ਰਹਿ ਰਿਹਾ, ਕੌਸਮਿਕ ਸੁਰਤ 'ਚ ਆਇਆ ਨਹੀਂ ਹੈ। ਅਤੇ ਮਹਾਰਾਜ ਇਸ ਨੂੰ ਵਾਰ ਵਾਰ ਤਾਕੀਦ ਕਰਕੇ ਇਸ ਤਰ੍ਹਾਂ ਫਰਮਾਨ ਕਰਦੇ ਹਨ। ਮਨ ਬੋਲਿਆ ਸੁਰਤ ਬਸ ਕਿਹੜੀਆਂ ਗੱਲਾਂ 'ਚ ਤੂੰ ਪੈ ਗਿਆ? ਈਗੋ ਦੀ ਸੁਰਤ ਹੈ, ਕਹਿੰਦੇ ਆਹ ਮੇਰਾ ਪੁੱਤਰ ਹੈ, ਆਹ ਮੇਰੀਆਂ ਧੀਆਂ, ਆਹ ਮੇਰੇ ਭਰਾ, ਆਹ ਮੇਰੀ ਪ੍ਰੋਪਰਟੀ, ਆਹ ਮੇਰਾ ਮਿੱਤਰ, ਆਹ ਮੇਰਾ ਦੁਸ਼ਮਣ, ਆਹ ਸਾਡੇ ਪਿੰਡ ਦਾ, ਆਹ ਸਾਡਾ ਭਾਈਚਾਰਾ, ਆਹ ਫਲਾਣਾ, ਆਹ ਧਿਮਕਾ। ਹਉਮੈ ਦੀ ਸੁਰਤ 'ਚ ਰਹਿੰਦਾ, ਕਦੇ ਨਹੀਂ ਕਹਿੰਦਾ ਵੀ ਆਹ ਮੇਰਾ ਵਾਹਿਗੁਰੂ ਹੈ, ਕੋਈ ਵੀ ਨਹੀਂ ਕਹਿੰਦਾ। ਮਹਾਰਾਜ ਕਹਿੰਦੇ ਹੈਰਾਨੀ ਦੀ ਗੱਲ ਹੈ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਵੈਰਾਈ ਤਾਂ ਸਿਉ ਪ੍ਰੀਤ। ਜਿਨ੍ਹਾਂ ਨੇ ਨੁਕਸਾਨ ਕਰਨਾ ਹੈ, ਦੁੱਖ ਦੇਣਾ ਹੈ, ਉਹਨਾਂ ਨਾਲ ਤਾਂ ਪ੍ਰੀਤ ਪਾਈ ਹੋਈ ਹੈ। ਕਾਮ ਕ੍ਰੋਧ ਲੋਭ ਮੋਹ ਕਾਰੀ ਕਾ ਚੁਗਲੀ ਨਿੰਦਿਆ ਵਕੀਲੀ ਆਸਾ ਅੰਦੇਸ਼ਾ ਆਦਿ ਔਗਣਾਂ ਨਾਲ, ਅਤੇ ਜਿਹੜੇ ਵਾਹਿਗੁਰੂ ਨੇ ਸਦਾ ਹੀ ਨਾਲ ਰਹਿ ਕੇ ਇਸ ਨੂੰ ਸਦਾ ਹੀ ਸੁੱਖ ਦੇਣਾ ਹੈ, ਉਹਨੂੰ ਚਿੱਤ ਤੋਂ ਭਲਾਈ ਬੈਠਾ ਹੈ, ਕਿਉਂਕਿ ਹਉਮੈ ਦੀ ਸੁਰਤ ਹੈ। ਸੋ ਮਹਾਰਾਜ ਕਹਿੰਦੇ ਇਹ ਵਪਾਰ ਬਿਰਲਾ ਵਪਾਰ ਹੈ, ਇਹ ਨਾਮ ਦਾ ਧਨ ਹੈ, ਕੋਈ ਬਿਰਲਾ ਪੁਰਸ਼ ਹੈ ਜਿਹੜਾ ਇਕੱਠਾ ਕਰ ਰਿਹਾ। ਨਾਨਕ ਤਾਂ ਕਹਿ ਸਦ ਬੁਲਿਹਾਰ ਹੈ, ਕਹਿੰਦੇ ਸੌ ਵਾਰੀ ਬੁਲਿਹਾਰ ਜਾਂਦੇ ਹਾਂ ਅਸੀਂ ਉਸਦੇ ਜਿਹੜੇ ਨਾਮ ਦਾ ਧਨ ਇਕੱਠਾ ਕਰਦੇ। ਸੋ ਬਾਣੀ ਵਿੱਚੋਂ ਇਹ ਪ੍ਰੇਰਨਾ ਮਿਲਦੀ ਹੈ ਸਾਧ ਸਿੰਘ ਜੀ, ਇਹ ਭਾਈ ਫਕੀਰਤ ਗੁਰੂ ਨਾਨਕ ਦੀ ਸੰਗਤ 'ਚ ਰਹਿ ਕੇ ਸੇਵਾ ਕਰਦਾ ਅਤੇ ਸੁਰਤ ਇਸਦੀ ਉੱਚੀ ਉੱਠਦੀ ਚਲੀ ਗਈ। ਦਿਨਾਂ 'ਚ ਜਿਹੜਾ ਉਮਰਾਂ 'ਚ ਹੀ ਸਫ਼ਰ ਤੈਅ ਹੁੰਦਾ, ਕਿੰਨੇ ਕਿੰਨੇ ਜਨਮ 'ਚ ਹੀ ਉਹ ਸਫ਼ਰ ਇਹਨੇ ਕੁਛ ਥੋੜ੍ਹੀ ਦੇਰ 'ਚ ਤੈਅ ਕਰ ਲਿਆ। ਮਹਾਰਾਜ ਦੀ ਨਜ਼ਰ ਹੋ ਗਈ, ਨਾਨਕ ਨਦਰੀ ਨਦਰ ਨਿਹਾਰ, ਉੱਚੇ ਪਾਤੇ ਵਿਚਾਰ। ਅੱਜ ਪਾਤਸ਼ਾਹ ਬੈਠੇ ਨੇ ਗੁਰੂ ਨਾਨਕ ਪਾਤਸ਼ਾਹ ਨਾਲੇ ਆ ਗਿਆ ਤੇ ਮੋਦੀ ਖਾਨੇ ਮਹਾਰਾਜ ਕੰਮ ਕਰਦੇ ਹੈ, ਕੋਲੇ ਰਹਿੰਦਾ, ਪਿੰਡ ਨੇੜੇ ਹੈ, ਗਿਆ ਨਹੀਂ ਮੁੜ ਕੇ, ਇੱਕ ਸਕਿੰਟ ਵਾਸਤੇ ਮਹਾਰਾਜ ਤੋਂ ਵਿਛੜਨਾ ਨਹੀਂ ਚਾਹੁੰਦਾ। ਸੋ ਵਾਰ ਵਾਰ ਹਰ ਵਕਤ ਟੱਕ ਲਾ ਕੇ ਮਹਾਰਾਜ ਦੇ ਦਰਸ਼ਨ ਕਰਦਾ ਰਹਿੰਦਾ, ਤੇ ਜੇ ਥੋੜ੍ਹੀ ਦੇਰ ਵਾਸਤੇ ਮਹਾਰਾਜ ਲਾਂਭੇ ਹੋ ਜਾਣ, ਦਿਲ ਵਿੱਚ ਹੌਲ ਪੈ ਜਾਂਦਾ, ਇੱਕ ਸਕਿੰਟ ਵਾਸਤੇ ਵੀ ਨੇਤਰਾਂ ਤੋਂ ਲਾਂਭੇ ਨਹੀਂ ਕਰਨਾ ਚਾਹੁੰਦਾ, ਐਸੀ ਪ੍ਰੀਤ ਮਹਾਰਾਜ ਦੇ ਨਾਲ ਪੈ ਗਈ। ਤੇ ਮਹਾਰਾਜ ਜੀ ਦੇ ਪਾਸ ਅੱਜ ਇੱਕ ਗਰੀਬ ਬੰਦਾ ਚੰਗੇ ਖਾਂਦੇ ਪੀਂਦੇ ਪਰਿਵਾਰ ਨਾਲ ਸੰਬੰਧ ਰੱਖਦਾ ਹੋਇਆ, ਹਾਲਾਤ ਨੇ ਗਰੀਬ ਕਰਦਾ, ਜਿਹਨੂੰ ਸਫੈਦ ਪੋਸ਼ ਕਹਿੰਦੇ ਨੇ, ਮਹਾਰਾਜ ਦੇ ਪਾਸ ਆ ਕੇ ਬੇਨਤੀ ਕਰੀ ਕਿ ਪਾਤਸ਼ਾਹ ਤੁਸੀਂ ਰੂਹਾਨੀ ਸਾਰਿਆਂ ਨੂੰ ਤੇ ਰੂਹਾਨੀ ਉਪਦੇਸ਼ ਦਿੰਦੇ ਹੋ ਤੇ ਰੂਹਾਨੀਆਂ ਦੇ ਵਿੱਚ ਉੱਚੇ ਉਠਾਉਂਦੇ ਹੋ, ਤੇ ਦੂਸਰੇ ਪਾਸੇ ਤੁਸੀਂ ਬਿਹਾਰ ਦੀ ਵੀ ਸੋਝੀ ਦਿੰਦੇ ਤੇ ਆਪਦੇ ਪਾਸ ਆਉਂਦੇ ਨੇ, ਤੇ ਜਦੋਂ ਆਪ ਤੜੀਆਂ ਗਿਣਦੇ ਗਿਣਦੇ 13 ਤੇ ਪਹੁੰਚਦੇ ਹੋ, ਉਸ ਵੇਲੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਤੜੀਆਂ ਭਰ ਕੇ 13 ਦੀਆਂ ਪਾਈ ਜਾਂਦੇ ਹੋ, 13 13 ਸਮਤੀ ਲੱਗ ਜਾਂਦੀ, ਬਿਹਾਰ ਵੀ ਪੂਰਾ ਕਰਦੇ ਹੋ, ਦੀਨ ਦੁਨੀਆ ਦੋਹਾਂ ਦੇ ਰੱਖੇ ਹੋ, ਪਾਤਸ਼ਾਹ ਮੈਂ ਬੜੀ ਤਕਲੀਫ ਦੇ ਵਿੱਚ ਹਾਂ, ਸਫੈਦ ਪੋਸ਼ ਹਾਂ, ਕਿਸੇ ਅੱਗੇ ਅੱਜ ਤੱਕ ਹੱਥ ਨਹੀਂ ਲੱਗਿਆ, ਲੜਕੀ ਵਿਆਹੁਣ ਯੋਗ ਹੋ ਗਈ, ਘਰ ਰੱਖੀ ਨਹੀਂ ਜਾ ਸਕਦੀ, ਕਿਉਂਕਿ ਅੱਜ ਜ਼ਮਾਨਾ ਜੋ ਹੈ ਉਹ ਆਪਣਾ ਰਾਜ ਨਹੀਂ ਹੈ, ਗੁਲਾਮੀ ਦਾ ਜ਼ਮਾਨਾ ਗੁਜ਼ਰ ਰਿਹਾ, ਤੇ ਬਾਹਰਲਿਆਂ ਦਾ ਪਠਾਣਾ ਦਾ ਰਾਜ ਹੈ, ਜਵਾਨ ਲੜਕੀ ਨੂੰ ਰਹਿਣ ਨਹੀਂ ਦਿੰਦੇ, ਤੇ ਛੋਟੀ ਉਮਰ 'ਚ ਵਿਆਹ ਦਿਓ ਤਾਂ ਆਪਣੇ ਘਰ ਚਲੀ ਜਾਂਦੀ ਹੈ। ਸੋ ਪਾਤਸ਼ਾਹ ਮੈਂ ਦਿਨ ਰਾਤ ਇਸ ਚਿੰਤਾ 'ਚ ਰਹਿਣਾ, ਮੈਨੂੰ ਕੋਈ ਰਾਹ ਦੱਸੋ, ਕਿਰਪਾ ਕਰੋ। ਮਹਾਰਾਜ ਨੇ ਦਰਦ ਭਰੀ ਅਪੀਲ ਸੁਣੀ, ਕਹਿੰਦੇ ਪ੍ਰੇਮੀਆਂ ਤੂੰ ਫਿਕਰ ਨਾ ਕਰ, ਤੂੰ ਐਂ ਦੱਸ ਤੈਨੂੰ ਚਾਹੀਦਾ ਕੀ ਹੈ, ਲਿਖਾ ਦੇ। ਉਸ ਵੇਲੇ ਸਾਰੀ ਸੌਜ ਰਸਦ ਜੋ ਸੀ, ਜੋ ਕੱਪੜਾ ਲੀੜਾ ਚੀਜ਼ ਚਾਹੀਦੀ ਸੀ, ਉਹ ਸਾਰੀ ਲਿਖਾ ਤੀ ਕਾਗਜ਼ ਦੇ ਉੱਤੇ, ਮਹਾਰਾਜ ਨੇ ਆਪਣੇ ਦਸਤੇ ਮੁਬਾਰਕ ਨਾਲ ਆਪ ਲਿਖੀ, ਤੇ ਕਹਿੰਦੇ ਤੂੰ ਫਿਕਰ ਨਾ ਕਰ, 2-4 ਦਿਨਾਂ ਦੇ ਅੰਦਰ ਅੰਦਰ ਸਾਰਾ ਕੰਮ ਬਣ ਜਾਏਗਾ। ਉਸ ਵੇਲੇ ਆਪਨੇ ਮਾਇਆ ਦਿੱਤੀ, ਭਾਈ ਫਕੀਰ ਸਿੰਘ ਜੀ ਨੂੰ ਬੁਲਾਇਆ, ਕਹਿੰਦੇ ਗੁਰਸਿੱਖਾ ਐਂ ਕਰ, ਲਾਹੌਰ ਜਾ ਤੇ ਉੱਥੇ ਆ ਚੀਜ਼ਾਂ ਖਰੀਦ ਲਿਆ ਸਾਰੀਆਂ, ਤੇ ਆ ਪੈਸੇ ਲੈ ਜਾ, ਪਰ ਗੱਲ ਇਹ ਹੈ ਵੀ ਛੇਤੀ ਤੋਂ ਛੇਤੀ ਕਰਨਾ, ਲਾਹੌਰ ਸਿਰਫ ਇੱਕ ਰਾਤ ਰਹਿਣੀ ਹੈ, ਦੂਸਰੀ ਰਾਤ ਨਹੀਂ ਰਹਿਣਾ। ਗੱਲ ਸਮਝਾ ਤੀ, ਪੈਸੇ ਦੇ ਤੇ, ਅਤੇ ਲਾਹੌਰ ਪਹੁੰਚ ਗਿਆ, ਰਸਤੇ 'ਚ ਇੱਕ ਰਾਤ ਕੱਟ ਕੇ, 2 ਰਾਤਾਂ ਉੱਥੇ ਜਦ ਗਿਆ, ਜਾ ਕੇ ਇੱਕ ਚੰਗਾ ਵਪਾਰੀ ਦੇ ਕੇ ਜਿਸਦਾ ਨਾਮ ਮਨਸੁਖ ਸੀ, ਉਹਦੇ ਕੋਲ ਜਾ ਕੇ ਸਾਰੀ ਲਿਸਟ ਦਿਖਾਈ ਕਿ ਸ਼ਾਹ ਜੀ ਵਿਆਹ ਹੈ ਅਤੇ ਇਹ ਸੌਜ ਦੀ ਲਿਸਟ ਹੈ, ਇਹਨਾਂ ਦੇ ਮੁਤਾਬਕ ਸਾਨੂੰ ਸਮਾਨ ਛੇਤੀ ਤੋਂ ਛੇਤੀ ਚਾਹੀਦਾ, ਜੋ ਕੁਛ ਤੁਹਾਡੇ ਕੋਲ ਹੈ ਤੁਸੀਂ ਦੇ ਦਿਓ, ਜੋ ਤੁਹਾਡੇ ਕੋਲ ਨਹੀਂ ਉਹ ਸਾਨੂੰ ਮੰਗਾ ਕੇ ਦੇ ਦਿਓ। ਲਿਸਟ ਪੜ੍ਹੀ ਉਸਨੇ, ਕਹਿਣ ਲੱਗਿਆ ਕੀ ਨਾਮ ਹੈ, ਕਹਿੰਦੇ ਮੈਨੂੰ ਭਗੀਰਥ ਕਹਿੰਦੇ, ਕਹਿੰਦੇ ਭਾਈ ਭਗੀਰਥ ਇਹ ਜਿਹੜੀ ਲਿਸਟ ਹੈ ਇਹਦੇ 'ਚ ਬਾਕੀ ਤਾਂ ਤਿਆਰ ਮੈਂ ਹੁਣੇ ਹੀ ਕਰਾ ਦੇਣਾ ਸਭ ਕੁਛ, ਪਰ ਚੂੜਾ ਨਹੀਂ ਬਣਨਾ, ਇਹਨੂੰ ਬਣਾਉਣ ਵਾਸਤੇ ਜਿਸ ਤਰ੍ਹਾਂ ਦਾ ਚੂੜਾ ਲਿਖਿਆ ਹੋਇਆ ਹੈ ਇਹਨੂੰ 2 ਦਿਨ ਚਾਹੀਦੇ। ਉਹ ਕਹਿਣ ਲੱਗਿਆ ਠੀਕ ਹੈ ਮਨਸੁਖ ਜੀ, ਪਰ ਮੈਂ ਇੱਕ ਰਾਤ ਤੋਂ ਵੱਧ ਰਹਿ ਨਹੀਂ ਸਕਦਾ ਕਿਉਂਕਿ ਮੈਨੂੰ ਹੁਕਮ ਨਹੀਂ ਹੈ। ਕਹਿਣ ਲੱਗੇ ਤੁਸੀਂ ਲੋਧੀ ਦੀ ਨੌਕਰੀ ਕਰਦੇ ਹੋ, ਉਹਨਾਂ ਨੇ ਹੁਕਮ ਦਿੱਤਾ ਤੁਹਾਨੂੰ ਵੀ 2 ਇੱਕ ਰਾਤ 2 ਰਾਤਾਂ ਨਾ ਰਹੋ, ਅਤੇ ਮੈਂ ਤੁਹਾਨੂੰ ਸਲਾਹ ਦਿੰਦਾ ਕਿ ਤੁਸੀਂ 2 ਰਾਤਾਂ ਰਹੋ ਅਤੇ ਫਿਰ ਜੱਕਾ ਲੈ ਕੇ, ਇਹ ਮੁਲਤਾਨੀ ਘੋੜਿਆਂ ਦਾ ਜੱਕਾ ਬਹੁਤ ਤੇਜ਼ ਚੱਲਦਾ, ਅਤੇ ਉਹਦੇ ਵਿੱਚ ਤੁਸੀਂ ਜਿੱਥੇ 2 ਰਾਤਾਂ ਰਹੇ ਹੋ 1 ਰਾਤ ਰਹੋਗੇ, 1 ਰਾਤ ਇੱਧਰ ਮੁਜਰੇ ਪਾ ਲਿਓ ਅਤੇ ਕੰਮ ਬਣ ਜਾਏਗਾ, ਨਾ ਇਹ ਤੁਹਾਡੇ ਕੋਲ ਸਮਾਨ ਦਾ ਬੋਝ ਹੋਏਗਾ, ਕਿੱਥੇ ਚੱਕੀ ਜਾਓਗੇ ਇੰਨੀ ਦੂਰ, ਅਤੇ ਤੁਸੀਂ ਤਾਂਗੇ 'ਤੇ ਬੈਠ ਕੇ ਜੱਕੇ 'ਚ ਬੈਠ ਕੇ ਚਲੇ ਜਾਇਓ। ਉਹ ਕਹਿਣ ਲੱਗੇ ਠੀਕ ਹੈ ਇਹ ਸਾਰੀਆਂ ਗੱਲਾਂ ਮੈਂ ਜਾਣਦਾ, ਪਰ ਹੁਕਮ ਡਾਢੇ ਦਾ ਹੈ। ਕਹਿਣ ਲੱਗੇ ਤੁਸੀਂ ਕੋਈ ਨੌਕਰੀ ਕਰਦੇ ਹੋ, ਪਠਾਨ ਦਾ ਹੁਕਮ ਹੈ, ਹਾਕਮ ਦਾ ਹੁਕਮ ਹੈ। ਉਹ ਕਹਿੰਦਾ ਜੇ ਹਾਕਮ ਦਾ ਹੁਕਮ ਹੁੰਦਾ ਤਾਂ ਮੈਨੂੰ ਕੋਈ ਔਖ ਨਹੀਂ ਸੀ, ਪਰ ਇਹ ਹੁਕਮ ਅਦੂਲੀ ਕਰਕੇ ਮੇਰੀ ਦੀਨ ਦੁਨੀਆ ਦੋਨੋਂ ਪੀੜਦੀਆਂ। ਚੌਂਕ ਗਿਆ ਉਹ ਸੁਣਦੀ ਸਾਰ, ਕਹਿੰਦਾ ਹੈ ਇਹ ਜਿਹਾ ਵੀ ਕੋਈ ਹਾਕਮ ਹੈ ਜਿਹਦੀ ਹੁਕਮ ਅਦੂਲੀ ਕਰਕੇ ਦੀਨ ਵੀ ਵਿਗੜਦਾ ਹੋਵੇ ਅਤੇ ਦੁਨੀਆ ਵੀ ਵਿਗੜਦੀ ਹੋਵੇ। ਦੁਨੀਆ ਤਾਂ ਅਸੀਂ ਸੁਣੀ ਹੈ, ਲੇਕਿਨ ਦੀਨ ਤਾਂ ਹਾਕਮਾਂ ਦੇ ਕੋਲ ਹੁੰਦਾ ਨਹੀਂ। ਕਹਿਣ ਲੱਗੇ ਭਾਈ ਭਗੀਰਥ ਐਡੀ ਬੜੀ ਔਖੀ ਬਾਤ? ਉਹ ਕਹਿੰਦਾ ਹਾਂ ਇਹ ਬਹੁਤ ਔਖੀ ਬਾਤ ਹੈ, ਕਿਉਂਕਿ ਜੋ ਸੇਵਾ ਮੈਂ ਸਿਰ 'ਤੇ ਚੁੱਕੀ ਹੋਈ ਹੈ ਉਹ ਤਨਖਾਹ ਲੈਣ ਵਾਲੀ ਨਹੀਂ ਹੈ, ਉਹ ਤਾਂ ਆਪਾਂ ਦੇਣ ਵਾਲੀ ਹੈ, ਦਿੰਦੇ ਹੀ ਚਲੇ ਜਾਣਾ, ਆਪਣੇ ਕੋਲ ਕੁਛ ਨਹੀਂ ਰੱਖਣਾ। ਉਹ ਬਹੁਤ ਔਖੀ ਬਾਤ, ਔਖੀ ਸੇਵਾ ਹੈ, ਇਸ ਤਰ੍ਹਾਂ ਨਾਲ ਫਰਮਾਉਂਦੇ ਹਾਂ। ਸੇਵਾ ਵਿੱਚ ਹਾਜ਼ਰ ਹਾਂ ਅਤੇ ਮੇਰੇ ਗੁਰੂ ਦਾ ਹੁਕਮ ਹੈ ਕਿ ਇੱਕ ਰਾਤ ਤੋਂ ਵੱਧ ਨਹੀਂ ਰਹਿਣ, ਅਤੇ ਸੇਵਾ ਜਿਹੜੀ ਹੈ ਮਹਾਂਪੁਰਸ਼ਾਂ ਦੀ ਇਹ ਬਹੁਤ ਔਖੀ ਹੁੰਦੀ ਹੈ। ਇਹਦੇ ਵਿੱਚ ਜੇ ਆਪ ਰੱਖ ਲਵੇ ਫੇਰ ਤਾਂ ਨਹੀਂ ਸੇਵਾ ਹੁੰਦੀ, ਵੀ ਮੈਂ ਵੀ ਰਹਾਂ ਅਤੇ ਸੇਵਾ ਵੀ ਕਰਾਂ। ਕਹਿੰਦੇ ਆਪਣਾ ਆਪ ਤਾਂ ਖਤਮ ਕਰਨਾ ਪੈਂਦਾ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਸ, ਆਪਸ ਕੋ ਕਛ ਕਰਨਾ ਜਨਾਬ, ਹਰ ਹਰ ਨਾਮ ਹਿਰਦੇ ਸਤਿਆ, ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜ, ਸੇਵਾ ਕਰਤ ਹੋਏ ਨੇ ਕੰਮ, ਕਿਸ ਕੋ ਹੋਤ ਪ੍ਰਾਪਤ ਸਵਾ, ਰੱਬ ਤਾਂ ਉਹਨੂੰ ਮਿਲਦਾ ਜਿਹੜਾ ਆਪਣਾ ਆਪ ਮਿਟਾ ਦੇਵੇ। ਜੇ ਮੈਂ ਵੀ ਗੁਣਿਆ ਹੋਇਆ ਤੇ ਸੇਵਾ ਵੀ ਕਰਦਾ ਤੇ ਆਪਣੇ ਆਪ ਨੂੰ ਵੀ ਗਿਣਦਾ, ਮੇਰੀ ਵੀ ਮਹਿਮਾ ਹੋਵੇ, ਮੈਨੂੰ ਵੀ ਲੋਕ ਚੰਗਾ ਕਹਿਣ, ਮੇਰੇ ਵੀ ਆਖੇ ਲੱਗਣ, ਇਹ ਤਾਂ ਭਾਈ ਸੇਵਾਦਾਰ ਨਹੀਂ ਹੈ, ਤਾਂ ਸ਼ਰੀਕ ਹੋ ਜਾਂਦਾ, ਉਹਦਾ ਥਾਂ ਨਹੀਂ ਹੋਇਆ ਕਰਦਾ। ਗੁਰੂ ਦੀ ਗੋਰ ਵਿੱਚ ਸਮਾਉਣਾ ਪੈਂਦਾ, ਦੋ ਨਹੀਂ ਰਹਿੰਦੇ ਇੱਕ ਥਾਂ ਦੇ ਉੱਤੇ, ਕੌਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ। ਸੇਵਾਦਾਰ ਦੇ ਵਿੱਚ ਜੇ ਮੈਂ ਹੈ ਤਾਂ ਉਹ ਸੇਵਾ ਉਹਦੀ ਥਾਂ ਨਹੀਂ ਪਿਆ ਕਰਦੀ, ਸੇਵਾ ਉਹਦੀ ਥਾਂ ਪੈਂਦੀ ਹੈ ਜਿਹੜਾ ਮੈਂ ਗਵਾਉਂਦਾ, ਕਿਉਂਕਿ ਮੈਂ ਹਉਮੈ ਦੇ ਵਿੱਚ ਹੈ। ਜਦ ਤੱਕ ਹਉਮੈ, ਮਹਾਰਾਜ ਕਹਿੰਦੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਮਨ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਜੇ ਮੈਂ ਰੱਖ ਕੇ ਸੇਵਾ ਕਰਦਾ, ਕਹਿੰਦੇ ਉਹ ਸੇਵਾ ਸੇਵਕ ਨਹੀਂ ਹੋਇਆ ਕਰਦਾ, ਸੇਵਾਦਾਰ ਨਹੀਂ ਹੋਇਆ ਕਰਦਾ। ਇੱਕ ਮਹਾਤਮਾ ਸੀਗੇ ਤੇ ਆਪਦੇ ਪਾਸ ਇੱਕ ਡਾਕੂ ਆ ਗਿਆ, ਪੁਲਿਸ ਮਗਰ ਲੱਗੀ ਹੋਈ ਹੈ, ਤੇ ਜਦ ਨੇੜੇ ਆ ਗਈ ਤਾਂ ਕਹਿਣ ਲੱਗਿਆ ਵੀ ਸੰਤ ਮੈਨੂੰ ਬਚਾ ਦੇਣ, ਸੰਤਾਂ ਦੇ ਕੋਲ ਜਾਂਦਾ ਹੀ ਪੈਰੀਂ ਪੈ ਗਿਆ। ਕਹਿੰਦਾ ਮਹਾਰਾਜ ਮੈਂ ਡਾਕੂ ਆ, ਹੁਣ ਲੁਕੋ ਨਹੀਂ ਰੱਖਦਾ, ਤੇ ਮੇਰੇ ਮਗਰ ਪੁਲਿਸ ਉਹ ਦੇਖੋ ਆ ਰਹੀ, ਮੈਨੂੰ ਹੁਣ ਬਚਾ ਦਿਓ, ਜੇ ਅੱਜ ਬਚਾ ਦਿਓ ਮੈਂ ਤੁਹਾਡਾ ਸਾਰੀ ਜ਼ਿੰਦਗੀ ਅਹਿਸਾਨ ਨਹੀਂ ਭੁੱਲਦਾ। ਕਹਿੰਦੇ ਪ੍ਰੇਮੀਆਂ ਹੁਣ ਤਾਂ ਗੱਲਬਾਤ ਦਾ ਵੀ ਸਮਾਂ ਨਹੀਂ ਹੈ, ਜਾਂ ਉੱਥੋਂ ਮਾਲਾ ਚੱਕ ਲੈ ਅਤੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾ। ਅਤੇ ਉਸ ਵੇਲੇ ਪੁਲਿਸ ਆ ਗਈ, ਬੈਠਾ ਮਾਲਾ ਫੇਰੀ ਜਾਂਦਾ, ਕਹਿੰਦੇ ਸੰਤ ਜੀ ਇੱਥੇ ਚੋਰ ਆਇਆ। ਕਹਿੰਦੇ ਭਾਈ ਸਾਨੂੰ ਤਾਂ ਚੋਰ ਵੀ ਸੰਤ ਅਤੇ ਸੰਤ ਵੀ ਸੰਤ, ਚੋਰ ਸਾਧ ਸਭ ਬਰਮ ਪਛਾਣ, ਸਾਨੂੰ ਤਾਂ ਕੋਈ ਮਾੜਾ ਨਹੀਂ ਦਿਸਦਾ, ਮੈਂ ਹੀ ਮਾੜਾ, ਮੇਰੇ ਨਾਲੋਂ ਤਾਂ ਤੁਸੀਂ ਸਾਰੇ ਹੀ ਚੰਗੇ ਹੈ, ਚੋਰ ਵੀ ਚੰਗਾ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਮੈਂ ਚੰਗਾ ਨਹੀਂ ਹਾਂ ਅਤੇ ਮੈਨੂੰ ਬੁਰਾ ਨਹੀਂ, ਮੈਂ ਤਾਂ ਕੋਈ ਚੋਰ ਦਿਸਦਾ ਹੀ ਨਹੀਂ, ਮਨ ਮੇਰੇ ਜਨ ਆਪਣਾ ਭਰਮ ਗਵਾਤਾ, ਤਿਸਦੇ ਭਾਣੇ ਕੋਈ ਨਾ ਭੁੱਲਾ, ਜਿਨ ਸਕਲੋ ਵਰਮ ਪਛਾਤਾ। ਵਾਹਿਗੁਰੂ ਜੀ ਨੇ ਇਹ ਗੱਲ ਕਹਿਣ ਦੀ ਨਹੀਂ ਹੁੰਦੀ ਸਾਧ ਜੀ, ਮਹਾਤਮਾ ਵਰਤਾਉਂਦੇ ਹੁੰਦੇ ਨੇ। ਇੱਕ ਸਾਡੇ ਉੱਥੇ ਯੂਪੀ ਜਿੱਥੇ ਫਾਰਮ ਸੀ ਮੇਰਾ, ਨਾਲੇ ਇੱਕ ਪਿੰਡ ਸੀ ਕੈਮਰੀ, ਉਹ ਥਾਣਾ ਸੀ ਸਾਡਾ, ਉੱਥੇ ਇੱਕ ਸਾਧੂ ਰਿਹਾ ਕਰਦੇ ਸੀ, ਅਣਗੌਲੇ ਜੇ, ਕੋਈ ਨਹੀਂ ਸੀ ਜਾਣਦਾ ਉਹਨਾਂ ਨੂੰ। ਮੈਂ ਕਈ ਵਾਰੀ ਸੁਣਿਆ, ਇੱਕ ਵਾਰੀ ਮਨ 'ਚ ਆਇਆ ਬਈ ਦੇਖ ਕੇ ਆਈਏ, ਸੰਤਾਂ ਦੇ ਦਰਸ਼ਨ ਕਰੀਏ, ਲਾਭ ਇਹ ਹੁੰਦੇ। ਕਬੀਰੇ ਘੜੀ ਆਧੀ ਘੜੀ, ਆਧੀ ਹੂੰ ਫੁਨਾਰ, ਭਗਤਨ ਸੇਤੀ ਗੋਸ਼ਟੇ, ਜੋ ਕੀਨੋ ਸੋ ਲਾਭ, ਉੱਥੋਂ ਨੁਕਸਾਨ ਨਹੀਂ ਕਦੇ ਹੋਇਆ ਕਰਦਾ, ਲਾਭ ਇਹ ਹੋਇਆ ਕਰ। ਮੈਂ ਚਲਿਆ ਗਿਆ, ਜਾ ਕੇ ਨਮਸਕਾਰ ਕਰੀ, ਮੈਂ ਕਿਹਾ ਬਾਬਾ ਜੀ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਡਾਕੂ ਆ ਗਏ ਸੀ ਅਤੇ ਤੁਹਾਨੂੰ ਬਹੁਤ ਮਾਰਿਆ। ਕਹਿੰਦੇ ਨਾ ਨਾ ਮੈਨੂੰ ਨਹੀਂ, ਉਹ ਭਗਵਾਨ ਆ ਇੱਥੇ, ਭਗਵਾਨ, ਉਹਨਾਂ ਦਾ ਰੂਪ ਐਸਾ ਹੀ ਸੀਗਾ। ਅਤੇ ਭਗਵਾਨ ਕਹਿੰਦੇ ਸੀ ਵੀ ਦੱਸੋ ਤੁਹਾਡੇ ਕੋਲ ਕੀ ਹੈ। ਮੈਂ ਕਿਹਾ ਭਗਵਾਨ ਤੁਸੀਂ ਤਾਂ ਅੰਤਰਜਾਮੀ ਹੋ, ਦੇਖ ਲਓ ਜਿਹੜਾ ਕੁਝ ਦੇਖਣਾ। ਅੱਛਾ ਤੁਸੀਂ ਸਾਡੀ ਡਿਊਟੀ ਲਾਈ ਆ, ਗਜਾ ਕਰਕੇ ਲਿਆਓ ਅਤੇ ਇੱਥੇ ਛਕ ਛਕਾ ਲਓ, ਸਾਧੂਆਂ ਨੂੰ ਛਕਾ ਦਿਓ। ਸੋ ਭਗਵਾਨ ਆਪ ਨੇ ਮਾਇਆ ਤਾਂ ਸਾਨੂੰ ਦਿੱਤੀ ਹੋਈ ਨਹੀਂ। ਕਹਿੰਦੇ ਭਗਵਾਨ ਫਿਰ ਮੈਨੂੰ ਕੁੱਟਣ ਲੱਗ ਗਏ, ਮਾਰਨ ਲੱਗ ਗਏ। ਕਹਿੰਦੇ ਤੂੰ ਦੱਸਦਾ ਭਗਵਾਨ ਨੂੰ, ਭਗਵਾਨ ਛੱਡ ਕੇ ਪੈਸੇ ਦਿੰਦਾ ਕਿ ਨਹੀਂ। ਕਹਿੰਦੇ ਭਗਵਾਨ ਮਾਰਤੇ ਰਹੇ। ਮੈਂ ਕਿਹਾ ਭਗਵਾਨ ਇਹ ਸਰੀਰ ਤੁਹਾਡਾ, ਜਿੰਨਾ ਮਾਰਨਾ ਮਾਰੀ ਜਾਓ, ਮੈਂ ਤਾਂ ਹਾਂ ਨਹੀਂ। ਕਹਿੰਦੇ ਫਿਰ ਭਗਵਾਨ ਨੇ ਕਈ ਥਾਂ 'ਤੇ ਜ਼ਖਮ ਕਰ ਦਿੱਤੇ, ਕਈ ਥਾਂ ਹੱਡੀਆਂ ਨਰੋੜਤੀਆਂ, ਫਿਰ ਚਲੇ ਗਏ ਭਗਵਾਨ। ਗਊ ਖੜੀ ਸੀ, ਮੈਂ ਕਿਹਾ ਭਗਵਾਨ ਇਹ ਗਊ ਹੈ ਆਪਣੀਆਂ ਸੰਗਤਾਂ ਨੂੰ ਦੁੱਧ ਪਿਲਾਉਣ ਵਾਸਤੇ, ਅਤੇ ਇਹ ਲੈ ਜਾਓ ਜੇ ਨਹੀਂ ਦੁੱਧ ਪਿਲਾਉਣਾ। ਕਹਿੰਦੇ ਫਿਰ ਚਲੇ। ਮਹਾਰਾਜ ਤੁਸੀਂ ਫਿਰ ਪੁਲਿਸ 'ਚ ਰਿਪੋਰਟ ਨਹੀਂ ਦਿੱਤੀ ਨਾ? ਕਹਿੰਦੇ ਭਗਵਾਨ ਕੀ ਰਿਪੋਰਟ ਕਹਾਂ ਦੀ ਜਾਤੀ ਹੈ। ਮੈਂ ਵੀ ਬੜਾ ਨੇਸ਼ਟ ਹੈ ਇਹਦਾ, ਪੱਕਾ ਹੈ, ਇਹਦਾ ਗੁਪਤ ਲਾਲ ਪਿਆ। ਉਸ ਵੇਲੇ ਮੈਂ ਅੰਦਰ ਵੜਨ ਲੱਗਿਆ ਕਮਰੇ 'ਚ, ਉਹ ਕਹਿੰਦੇ ਭਗਵਾਨ ਆ ਗਏ, ਇੱਕ ਭਗਵਾਨ ਪੜ੍ਹੇ ਹੈ, ਦੇਖ ਲੈਣਾ। ਮੈਂ ਦੇਖਿਆ ਸੱਪ ਪਿਆ ਬੜਾ ਸਾਰਾ, ਮੈਂ ਕਿਹਾ ਇੱਥੇ ਹੀ ਰਹਿੰਦਾ ਸੰਤ ਜੀ? ਕਹਿੰਦੇ ਹਾਂ ਯਹਾਂ ਹੀ ਰਹਤੇ ਹਮ ਦੋਨੋਂ, ਯੇ ਵੀ ਐਂ ਰਹਤੇ, ਮੈਂ ਵੀ ਐਂ ਹੀ ਰਹਤਾ। ਮੈਂ ਕਿਹਾ ਰਾਤ ਨੂੰ ਬਾਹਰ ਨਿਕਲਦਾ? ਕਹਿੰਦਾ ਹਾਂ। ਮੈਂ ਸੌਂਦੇ ਕਿੱਥੇ ਹੁੰਦੇ ਹੋ? ਕਹਿੰਦੇ ਮੈਂ ਤਾਂ ਇੱਥੇ ਧਰਤੀ 'ਤੇ ਹੀ ਪੈ ਜਾਂਦਾ ਸਫ਼ਤੇ। ਇਹ ਭਗਵਾਨ ਵੀ ਆ ਜਾਂਦੇ ਨੇ, ਕਹਿੰਦੇ ਕਈ ਵਾਰੀ ਮੇਰੇ ਉੱਤੇ ਪੈ ਜਾਂਦੇ ਨੇ, ਕਈ ਵਾਰੀ ਨਾਲ ਪੈ ਜਾਂਦੇ ਨੇ। ਫਿਰ ਮੈਂ ਜਦ ਤੁਸੀਂ ਜਾਗਦੇ ਹੋ, ਕਹਿੰਦੇ ਮੈਂ ਆਵਾਜ਼ ਦਿੰਦਾ ਭਗਵਾਨ ਅੰਮ੍ਰਿਤ ਵੇਲਾ ਹੋ ਗਿਆ, ਹੁਣ ਅਸੀਂ ਇਸ਼ਨਾਨ ਕਰਨਾ ਹੈ, ਹੁਣ ਜਾਓ ਤੁਸੀਂ ਆਪਣੇ ਆਰਾਮ ਕਰੋ। ਫਿਰ ਕਹਿੰਦੇ ਰੋਜ਼ ਤੁਰ ਜਾਂਦਾ, ਕਹਿੰਦੇ ਇੱਥੇ ਬਹੁਤ ਨੇ, ਮੈਨੂੰ ਦੱਸਿਆ ਕਹਿੰਦੇ 50-60 ਸੱਪ ਰਹਿੰਦੇ ਨੇ ਇੱਥੇ, ਐਂ ਤੁਰੇ ਰਹਿੰਦੇ ਨੇ, ਭਗਵਾਨ ਦਰਸ਼ਨ ਦਿੰਦੇ ਰਹਿੰਦੇ ਆ। ਦ੍ਰਿਸ਼ਟੀ ਦਾ ਐਸਾ ਸੀ ਉਹਦੀ, ਬਈ ਮਨ ਸਾਚਾ ਮੁੱਖ ਸਾਚਾ ਸੋਏ, ਅਬਰ ਨਾ ਵੇਖਿਆ ਇਹ ਕਿਸਮੇ ਕੋਈ ਨਾਨਕੇ ਲੱਛਣ ਬਰਮ ਗਿਆ ਨਹੀਂ, ਬਰਮ ਦ੍ਰਿਸ਼ਟੀ ਸੀ ਉਹਦੀ। ਸੋ ਇਹ ਚੀਜ਼ ਲਾਭ ਏ ਲਾਭ ਹੋਇਆ ਕਰਦਾ ਹੈ, ਕਿਉਂਕਿ ਜਦੋਂ ਹਉਮੈ ਮਿਟ ਜਾਂਦੀ ਹੈ ਉਸ ਵੇਲੇ ਇੱਕ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਸੋ ਜਿਹੜਾ ਸੇਵਕ ਹਉਮੈ ਰੱਖ ਕੇ ਸੇਵਾ ਕਰਦਾ ਹੈ ਉਹਦੀ ਸੇਵਾ ਥਾਂ ਨਹੀਂ ਪਿਆ ਕਰਦੀ, ਸੇਵਾ ਥਾਂ ਉਹਦੀ ਪੈਂਦੀ ਹੈ ਜਿਹੜਾ ਹਉਮੈ ਮਾਰ ਦੇਵੇ ਅਤੇ ਮਨ ਅਤੇ ਤਨ ਗੁਰੂ ਨੂੰ ਸੌਂਪ ਦੇਵੇ।
ਹਉਮੈ ਵਿੱਚੋਂ ਮਾਰ ਮਨ ਤਨ ਸੌਂਪ ਦੇ
ਸੌਂ ਕੇ ਕੀ ਹੁੰਦਾ? ਦੋ ਵਾਜੇ ਵੱਜਦੇ ਹੋਣ, ਜੇ ਇੱਕ ਦੀ ਸੁਰ ਗਲਤ ਚੱਲ ਰਹੀ ਹੈ ਦੂਜੇ ਦੀ ਸੁਰ ਗਲਤ ਚੱਲ ਰਹੀ ਹੈ, ਆਪਣੀ ਆਪਣੀ ਮਰਜ਼ੀ ਨਾਲ ਵਾਜੇ ਵੱਜ ਰਹੇ ਨੇ, ਸੁਰ ਨਹੀਂ ਹੋਇਆ ਕਰਦੇ, ਫਿੱਕਾ ਪੈ ਜਾਂਦਾ। ਐਵੇਂ ਜਿਹੜਾ ਗੁਰੂ ਦੇ ਕੋਲ ਸੰਤਾਂ ਦੇ ਕੋਲ ਸੇਵਕ ਹੁੰਦਾ ਜੇ ਉਹ ਆਪਣੀ ਮਨਮਤ ਕਰੇ ਤਾਂ ਉਹ ਟਿਊਨ ਨਹੀਂ ਹੁੰਦੀ, ਉਹਦੀ ਤਰੱਕੀ ਰੁਕ ਜਾਂਦੀ ਹੈ ਸਾਰੀ। ਤਰੱਕੀ ਰੁਕਣ ਦੇ ਇਲਾਵਾ ਬਹੁਤ ਵੱਡੇ ਦੋਸ਼ ਦਾ ਭਾਗੀ ਬਣ ਜਾਇਆ ਕਰਦਾ। ਸੋ ਐਸਾ ਫਰਮਾਨ ਹੈ, ਸੋ ਸੇਵਕ ਹਰ ਆਖੀਏ ਜੋ ਹਰ ਰੱਖੇ ਉਰ ਤਾਰ, ਜਿਹੜਾ ਹਰ ਵਕਤ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖਦਾ ਉਹ ਸੇਵਕ ਹੈ। ਮਨ ਤਨ ਸੌਂਪੇ ਆਗੇ ਤਰੈ ਹਉਮੈ ਵਿੱਚੋਂ ਮਾਰ, ਤਨ ਗੁਰਮੁਖ ਸੋ ਪ੍ਰਵਾਨ ਹੈ ਜਿਨ ਕਦੇ ਨਾ ਆਵੇ ਹਾਰ। ਸੋ ਕਹਿਣ ਲੱਗਿਆ ਮਨਸੁਖ ਜੀ, ਜੇ ਕੋਈ ਰਾਜਾ ਹੁੰਦਾ, ਨਵਾਬ ਹੁੰਦਾ, ਦੌਲਤ ਖਾਨ ਲੋਧੀ ਹੁੰਦਾ ਤਾਂ ਮੈਨੂੰ ਕੋਈ ਫਿਕਰ ਨਹੀਂ ਸੀਗਾ, ਮੈਂ ਇੱਕ ਰਾਤ ਦੀ ਥਾਂ 'ਤੇ ਦੋ ਰਾਤਾਂ ਰਹਿ ਜਾਂਦਾ। ਪਰ ਮੇਰਾ ਵਾਹ ਦੁਨੀਆ ਦੇ ਨਾਲ ਨਹੀਂ ਹੈ, ਦੁਨੀਆ ਦੇ ਬੰਦੇ ਨਾਲ ਨਹੀਂ, ਮੇਰਾ ਤਾਂ ਵਾਹ ਪਰਮੇਸ਼ਰ ਦੇ ਨਾਲ। ਉਹਦਾ ਆਪ ਨਿਰੰਕਾਰ ਸਰੂਪ ਹੋ ਕੇ ਅਜੇ ਪ੍ਰਗਟ ਨਹੀਂ ਹੋਏ, ਅਜੇ ਮੋਦੀ ਦੀ ਕਾਰ ਕਰ ਰਹੇ ਨੇ, ਸਤਸੰਗ ਕਰਦੇ, ਤਿਆਰੀ ਕਰ ਰਹੇ ਨੇ। ਇੱਕ ਦਿਨ ਆਏਗਾ ਜਿਹਨ ਸੁਣ ਦੁਨੀਆ ਦੇ ਅੰਦਰ ਚੜ੍ਹਦਾ ਲਹਿੰਦਾ ਸਾਰੀ ਸ੍ਰਿਸ਼ਟੀ ਦੇ ਅੰਦਰ ਉਹਨਾਂ ਦਾ ਪ੍ਰਕਾਸ਼ ਫੈਲ ਜਾਏਗਾ। ਅਜੇ ਆਪ ਕਾਰਜ ਕਰ ਰਹੇ ਨੇ, ਗੱਲਬਾਤ ਦੱਸੀ, ਸਾਰਾ ਕੁਛ ਸਮਝਾਇਆ। ਤਾਂ ਉਸ ਵੇਲੇ ਕਹਿਣ ਲੱਗੇ ਵੀ ਇਹ ਸਾਰੀ ਗੱਲ ਪ੍ਰਤੀਤ ਦੀ ਹੋਇਆ ਕਰਦੀ ਹੈ, ਜੇ ਗੁਰੂ ਤੇ ਪ੍ਰਤੀਤ ਹੀ ਨਹੀਂ ਆਈ, ਭਰੋਸਾ ਹੀ ਨਹੀਂ ਆਇਆ, ਤਾਂ ਫਿਰ ਸੰਬੰਧ ਜੁੜਿਆ ਹੀ ਨਹੀਂ ਕਰਨਾ। ਪਹਿਲੀ ਚੀਜ਼ ਪ੍ਰਤੀਤ ਦੀ ਜ਼ਰੂਰੀ ਹੈ, ਜੇ ਪ੍ਰਤੀਤ ਨਹੀਂ ਹੈ ਤਾਂ ਗਾਂ ਗੱਲ ਨਹੀਂ ਚੱਲਦੀ। ਸੋ ਉਸ ਵੇਲੇ ਆਪਨੇ ਫਰਮਾਨ ਜੋ ਕੀਤਾ, ਭਾਈ ਸੰਤੋਖ ਸਿੰਘ ਜੀ ਨੇ ਐਸਾ ਫਰਮਾਨ ਕਰਿਆ, ਕਹਿੰਦੇ ਭੋ ਸੁਣ ਤੇ ਨਹਿ ਕੀਜੇ ਸੰਸ। ਉਸਨੇ ਗੱਲ ਕਰੀ, ਕਹਿੰਦੇ ਫਕੀਰ ਜੀ, ਮੈਂ ਤੁਹਾਡੀ ਗੱਲ ਸੁਣ ਕੇ ਕੁਛ ਇਤਵਾਰ ਵੀ ਕਰਦਾ, ਪਰ ਮੇਰਾ ਤਜਰਬਾ ਜਿਹੜਾ ਉਹ ਬਹੁਤ ਵੱਡਾ। ਬਚਪਨ ਤੋਂ ਮੈਂ ਸਾਧੂਆਂ ਸੰਤਾਂ ਦੇ ਪਿੱਛੇ ਲੱਗਿਆ, ਪਰ ਮੈਨੂੰ ਤਾਂ ਕੋਈ ਪੂਰਾ ਨਹੀਂ ਮਿਲਿਆ। ਹੋ ਸਕਦਾ ਤੁਹਾਨੂੰ ਕੋਈ ਧੋਖਾ ਲੱਗ ਗਿਆ ਹੋਵੇ, ਜਾਂ ਤੁਹਾਨੂੰ ਨਾ ਅੰਦਰਲੀ ਗੱਲ ਦਾ ਪਤਾ ਹੋਵੇ। ਕਹਿਣ ਲੱਗੇ, ਨਹੀਂ ਮਨਸੁਖ ਜੀ, ਮੇਰਾ ਗੁਰੂ ਪੂਰਾ ਹੈ, ਇਹਦੇ 'ਚ ਸੰਸਾ ਨਾ ਕਰੋ। ਬੋ ਸੁਣਤੇ ਨਾ ਕੀਜੈ ਸੰਸਾ, ਜਿਸ ਕੀ ਮੈਂ ਭਾਖਤ ਸੋ ਪ੍ਰਸੰਸਾ, ਜਿਹਦੀ ਮੈਂ ਉਪਮਾ ਕਰ ਰਿਹਾ ਉਹਦੇ ਉੱਤੇ ਸੰਸਾ ਨਾ ਕਰੋ। ਤਿਸ ਮੈਂ ਤਾਰੋ ਸ਼ਰਧਾ ਪੂਰੀ, ਪ੍ਰਤੀਤ ਤੁਸੀਂ ਤਾਰੋ ਉਹਦੀ। ਜੇ ਪ੍ਰਤੀਤ ਤਾਰ ਲਓਗੇ ਸਭ ਕੁਛ ਬੰਧਨ ਘੱਟ ਜਾਣਗੇ। ਚਾਹਤ ਕੁਬੰਧਨ ਹਰ ਹੈ ਦੂਰੀ, ਵੀ ਇਹ ਦੂਰ ਹੋ ਜਾਣ ਜਿਹੜੇ ਕਬੰਧਨ ਮਾੜੇ ਅਸਰ ਪਏ ਹੋਏ ਨੇ, ਤਾਂ ਤੁਸੀਂ ਉਹਦੇ ਸ਼ਰਧਾ ਧਰੋ। ਕਲੀ ਕਾਲ ਤਾਰਨ ਕਰਤਾਰਾ, ਨਿਜ ਸਰੂਪ ਕਿਨੋ ਅਵਤਾਰ, ਉਹਨੇ ਤਾਂ ਨਿਜ ਸਰੂਪ ਕੀਤਾ ਹੈ। ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ, ਪਰਮੇਸ਼ਰ ਪੂਰਾ ਜੀ ਸਤਿਗੁਰ ਮੇਰਾ, ਸਤਿਗੁਰ ਮੇਰਾ, ਤੁਸੀਂ ਨਿਸ਼ਚੈ ਚ ਆਵੋ, ਪ੍ਰਤੀਤ ਚ ਆਵੋ। ਜੋ ਗੁਰੂ ਨਾਨਕ ਪਾਤਸ਼ਾਹ ਨੇ ਮੇਰਾ ਗੁਰੂ ਹੈ, ਉਹਨੂੰ ਨਾ ਕਹੋ ਵੀ ਕਲੀਕਾਲ 'ਚ ਕੋਈ ਨਹੀਂ ਹੈਗਾ। ਇਹ ਜੋ ਤੁਹਾਡਾ ਤਜਰਬਾ ਹੈ ਵੀ ਕਲੀਕਾਲ 'ਚ ਕੋਈ ਪੂਰਾ ਨਹੀਂ ਹੈ, ਠੀਕ ਹੈ, ਤੁਸੀਂ ਦੇਖਿਆ ਤੁਹਾਡਾ ਕੱਚਿਆਂ ਨਾਲ ਵਾਹ ਪਿਆ, ਅਤੇ ਮੇਰਾ ਪੱਕੇ ਨਾਲ ਵਾਹ ਪਿਆ। ਗੁਰ ਕੀ ਮਹਿਮਾ ਕਿਆ ਕਹੋ, ਗੁਰ ਵਿਵੇਕ ਸਤਸਰ, ਉਹ ਆਦਿ ਜਗਾ ਦੀ ਜੁਗੈ ਜੁਗ ਪੂਰਾ ਪਰਮੇਸ਼ਰ, ਉਹ ਤਾਂ ਪੂਰਾ ਪਰਮੇਸ਼ਰ ਹੈ। ਸਫਲ ਮੂਰਤ ਗੁਰਦੇਵ ਸਵਾਮੀ, ਸਰਵ ਕਲਾ ਭਰਪੂਰੇ, ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ, ਸਦਾ ਸਦਾ ਹਜ਼ੂਰ। ਸੋ ਇਹ ਗੁਰ ਸਮਰੱਥ, ਗੁਰ ਨਿਰੰਕਾਰ, ਗੁਰ ਉੱਚਾ ਅਗਮ ਅਪਾਰ, ਗੁਰ ਕੀ ਮਹਿਮਾ ਅਗਮ ਹੈ, ਕਿਆ ਕਥਾ ਹੈ ਕਥਨ ਹੈ। ਸੋ ਐਸਾ ਜੋ ਸਤਿਗੁਰੂ ਹੈ ਉਹਦੇ ਤੱਕ ਦਰਸ਼ਨ ਕਰਨ ਦੇ ਨਾਲ ਇਹ ਧਰਮ ਪੈਦਾ ਹੋ ਜਾਂਦਾ ਆਦਮੀ ਦੇ ਮਨ 'ਚ। ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜਿਹਾ ਕੋ ਬੀਜੇ ਤਿਹਾ ਫਲ ਪਾਏ, ਗੁਰਸਿੱਖੀ ਅੰਮ੍ਰਿਤ ਬੀਜਿਆ ਤਿੰਨ ਅੰਮ੍ਰਿਤ ਫਲ ਹਰ ਪਾਏ। ਸੋ ਪ੍ਰਤੀਤ ਦੀ ਬਾਤ ਹੋਇਆ ਕਰਦੀ ਹੈ। ਸੋ ਮੈਨੂੰ ਤਾਂ ਪੂਰੀ ਪ੍ਰਤੀਤ ਹੈ, ਮੈਂ ਵੀ ਸਾਰੀ ਗੱਲ ਦੱਸੀ ਕਿ ਇਸ ਤਰ੍ਹਾਂ ਦੇ ਨਾਲ ਮੈਂ ਪ੍ਰਤਿਮਾ ਦੀ ਪੂਜਾ ਕਰਿਆ ਕਰਦਾ ਸੀ ਅਤੇ ਮੇਰੇ ਨੇਤਰ ਬੰਦ ਸੀ ਅਤੇ ਮੈਨੂੰ ਪਾਖਿਆ ਹੋਈ, ਭਗੀਰਥ ਜੇ ਤੈਂ ਮੁਕਤੀ ਲੈਣੀ ਹੈ ਤਾਂ ਸੁਲਤਾਨਪੁਰ ਵਿੱਚ ਮੋਦੀ ਦਾ ਕੰਮ ਕਰ ਰਿਹਾ, ਉਹਦੀ ਚਰਨ ਛਰਨ ਚ ਲੈ ਜਾ, ਉਹ ਮੁਕਤੀ ਦੇ ਸਕਦਾ। ਮੈਂ ਤਾਂ ਪਦਾਰਥ ਦੇ ਸਕਦੀ ਹਾਂ, ਮੁਕਤੀ ਦੀ ਵਸਤੂ ਜੋ ਹੈ ਉਹ ਮੇਰੇ ਪਾਸ ਨਹੀਂ ਹੈ। ਪਰਮੇਸ਼ਰ ਦਾ ਦਰਸ਼ਨ ਤਾਂ ਮੈਨੂੰ ਵੀ ਨਹੀਂ ਹੋਇਆ, ਮੈਂ ਤੈਨੂੰ ਨਹੀਂ ਕਰਾ ਸਕਦਾ।